संगत, आज आप और स्कूल में भी वार सुनोगे जिन्हें जिंदगी भर कदे भी दुश्मन के सामने हार नहीं खाती। वो शहीद भी होया है, जेतु दी हसीयत वो है सरदार हरी सिंह नरुआ। याद रखो खालसा जी, दुनिया की तकदीर बदलने वाले योधे शाही महिला में नहीं जन्मिया करते, साधारण घर पैदा होंगे। नेपोलियन बोनापार्ट, अब्राहम लिंकन, शिवाजी मराठा, हरी सिंह नरुआ साधारण लोगों उठे थे। मेरा अपनी हिम्मत है और गुणा का कारण रही दुनिया तक रहन जोगा नाम पिछे छड़ गए। सरदार हरी सिंह नरुआ 1791 ईस्वी के आरंभ में गुजरां वाले सरदार गुरदयाल सिंह के घर पैदा हुए। हरी सिंह जे 7 साल का सी जिसके पिता परलोक सिधार गए। अगले 7-8 साल हरी सिंह ने नानके घर गुजारे। इतने उसने पंजाबी से फारसी पढ़ी है। इतने उसने शस्त्र विद्या सीखी। 1805 ईस्वी के बसंत के दरबार में शेरे पंजाब के योधे अपनी फौजी करतब दिखा रहे सन। एक नौजवान 14-15 साल की उम्र, सुंदर शरीर, लंबा कद, चौड़ी छाती, दर्द दे नेत्र, चेहरे का प्रभाव बड़ा प्रभावशाली सूरमिया वाला मैदान में आया। उन्हें तलवार के वो हाथ विखाए कि शेरे पंजाब का मन मोया गया। शेरे पंजाब ने उसनु निजी खिदमतकारा में भर्ती कर लिया। ये नौजवान है सरदार हरी सिंह नरुआ। एक दिन शिकार खेडदिया हरी सिंह ने शेर का शिकार तलवार नाल कीता। इस गल ते रीत के शेरे पंजाब ने उसनु शेर रेजिमेंट का सरदार बना दिता। यह पहला दिन सी जद हरी सिंह नु तरक्की करन दा समा मिले। अपने गुणा और बहादुरी के कारण वादा वादा सरदार हरी सिंह नरुआ सारी खालसा फौज का प्रधान सेनापति बनया। उस समय का नक्शा वेखो भारत का, 4-6 अंग्रेजा ने मल लिया सी, पर पंजाब अजे आजादी की जड़ ले बैठा सी। इतने आजादी का झंडा ओनी शान ना लहरा रहा सी जो अंग्रेजा की अख विच कंडे वांग रड़कदा सी। शेरे पंजाब भी जानता सी एक दिन सानू अंग्रेजा नाल लाजमी लड़ना पाएगा। तो जिस वेले सिख घर के पासे अंग्रेजा नाल लड़ रहे होणगे, अफगानिस्तान का पठान पिछों कंड में छोरा ना मारे, वो हद पक्की कर लेनी चाहिए। इस ख्याल में शेरे पंजाब ने हरी सिंह पेशावर का गवर्नर ठाप के फेंक दिता। उसने पुराने किले मुरम्मत करा ले, कुछ नवे होर उसार ले। जमराव का किला एन दर्रा खैबर के दरवाजे जा उसारे। इन जंगी तैयारियों तो काबल में घबराहट पैदा होगी। दोस्त मुहम्मद खान वाली काबल सोचता है कि सिखा की यह तैयारी सारी हद की राखी वास्ते है या इन्हों का अगला प्रोग्राम काबल फतेह कर है। दोस्त मुहम्मद खान कई बार पहला सिखा लड़ चुका है, वो भी अपनी हिम्मत नहीं पई कि मैदान में फौज लेके जाए। ऐसी किसी नवी चाल चली है, सारी फौज इकट्ठी करके हजारों की गिनती में गाड़ी इकट्ठे करके अपने पंजे पुत्र उन्होंने शहीद बाणा पहना के सारे सामने पेश करके दोस्त मोहम्मद खान एक जोश भरी तकरीर क्यों करता रहे। ਅਹਿਮਦ ਖਾਨ ਦੀ ਇਸ ਤਕਰੀਰ ਨੇ ਅੱਗ ਬਾਲ ਦਿੱਤੀ। ਉਹ ਪਠਾਨ ਜਿਨ੍ਹਾਂ ਅਗੇ ਕਦੇ ਸਿੱਖਾਂ ਦੀ ਤਲਵਾਰ ਦਾ ਦੀਦਾਰ ਨਹੀਂ ਸੀ ਕੀਤਾ, ਜ਼ਿਆਦਾ ਜੋਸ਼ ਵੀ ਪਰਕ ਉੱਠੇ। ਉਹ ਸੋਚਦੇ ਹਨ ਕਿ ਮੁੱਠੀ ਪਰ ਸਾਡੇ ਗੱਭਰੂ ਚੜ ਕੇ ਜਾਣ, ਭਾਰਤ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਸੋਨਾ ਲੁੱਟ ਕੇ, ਲੜਕੀਆਂ ਬਣ ਕੇ ਲੈ ਆਉਣ। ਉਹ ਵਾਸਣ ਜੋਗਾ ਕੋਈ ਨਹੀਂ ਸੀ। ਅੱਜ ਇਹ ਨਵੀਂ ਮਰਦਾਂ ਦੀ ਕੌਮ ਕਿਹੜੀ ਜੰਮ ਪਈ ਹੈ ਕਿ ਸਾਡੇ ਬੂਹੇ ਅੱਗੇ ਆਣ ਕੇ ਸਾਨੂੰ ਮੰਗਾਰ ਰਹੀ ਹੈ। ਜੋਸ਼ ਵਿੱਚ ਆਏ, ਪਾ ਕੇ ਪੱਖੇ ਚਿੱਤੇ ਹੋਣੀਆਂ, ਤੂੰ ਕੇ ਤਲਵਾਰਾਂ ਅੱਗੋਂ ਇਉਂ ਜਵਾਬ ਦੇਂਦੇ ਰਵਾਏ। ਮਜ਼ਹਬ ਹੈ। ਕਾਲੀਆਂ ਨੇ ਕੋਲੋਂ ਜਿਹਾਦ ਦਾ ਨਾਰਾ ਲਾ ਕੇ ਲੋਕਾਂ ਨੂੰ ਹੋਰ ਭੜਕਾ ਦਿੱਤਾ ਹੈ। ਭਾਵੇਂ ਸ਼ਰਾਂ ਅਨੁਸਾਰ ਜਿਹਾਦ ਕੇਵਲ ਧਾਰਮਿਕ ਜੰਗ ਵਾਸਤੇ ਹੈ, ਪਰ ਚਾਤਰ ਆਦਮੀ ਪੋਲੀਟੀਕਲ ਜੰਗ ਵਾਸਤੇ ਵੀ ਵਰਤ ਲਿਆ ਕਰਦੇ ਹੈ। ਤਾਂ ਜਿਸ ਵੇਲੇ ਆਵਾਜ਼ ਸੁਣੀ ਗਾਦੀਆਂ ਨੇ ਕੜਕ ਉੱਠੇ ਹਨ 50,000 ਦੇ ਕਰੀਬ ਮੁਰਖਈਆ ਨੈਬੁਲ ਸਲਤਨਤ ਸੰਮੀ ਖਾਨ ਦੀ ਜਰਨੈਲੀ ਵਿਚ 27 ਅਪ੍ਰੈਲ 1837 ਈਸਵੀ ਨੂੰ ਡਰ ਪਿਆ ਕਾਬਲੋਂ ਬਾਰੋ ਬਾਰ ਕਰਦਾ ਕਿਵੇਂ ਬਾਈ ਸਾਗਰੋਂ ਆਖੇ ਕਿਨਾਰੇ ਹੁਣ ਤਾਂ ਚੜੈਰਾਂ ਪੈਰਾਂ ਹੁੰਦੀਆਂ ਹਨ ਕਈਆਂ ਦੇ ਜੀਵਨ ਦਾ ਸਹਾਰਾ ਕਿਸ਼ਤੀਆਂ ਲਹਿਰਾਂ ਚ ਗੁੰਮ ਹੋ ਜਾਇਆ ਕਰਦੀਆਂ ਜਹਾਜ਼ਾਂ ਦੇ ਰਸਤੇ ਬਦਲ ਦਿਆ ਕਰਦੀਆਂ ਪਰ ਕਈ ਵਾਰ ਉਹਨਾਂ ਲਹਿਰਾਂ ਦੇ ਰਾਹ ਵਿਚ ਇਹੋ ਜਿਹੀਆਂ ਸਖ਼ਤ ਚਟਾਨਾਂ ਆ ਜਾਂਦੀਆਂ ਨੇ ਜੋ ਆਪ ਬਦਲ ਦੀ ਥਾਂ ਉਹਨਾਂ ਲਹਿਰਾਂ ਦਾ ਰੁੱਖ ਬਦਲ ਦਿਆ ਕਰਦੀਆਂ ਇਸ ਜ਼ੁਰਮ ਹੰਕਾਰ ਦੀ ਲਹਿਰ ਚੜੀ ਹੈ ਕਾਬਲ ਤੋਂ ਜੋ ਪੰਜਾਬ ਦੀ ਗੈਰਤ ਨੂੰ ਰੋੜ ਕੇ ਲੈ ਜਾਣਾ ਚਾਹੁੰਦੀ ਮੇਰੇ ਕੀ ਜਾਣਨ ਕਿ ਜਮਰੌਤ ਦੇ ਕਿਲੇ ਵਿਚ ਖੰਡਾ ਕੁਰਕਸ਼ਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀਰ ਬਹਾਦਰ ਸਪੁੱਤਰ ਲੋਹ ਦੀ ਦੀਵਾਰ ਬਣ ਕੇ ਬੈਠੇ ਹਨ ਜਵਾਬ ਬਦਲ ਦੀ ਥਾਂ ਲਹਿਰ ਦਾ ਰੁੱਖ ਬਦਲ ਦੇਣਗੇ ਆਈ ਲੁੰਡੀ ਖਾਨੇ ਪਹੁੰਚੀ ਫੌਜ ਇੱਥੋਂ ਦੇ ਅਫਰੀਦੀਆਂ ਨੂੰ ਮਤਮਦਾਬਾਦ ਕਾਬਾ ਚੋਂ ਰਿਸ਼ਵਤ ਦੇ ਕੇ ਸ਼ਮੀ ਖਾਨ ਨੇ ਆਪਣੇ ਨਾਲ ਕੱਢ ਲਏ। ਅੱਗੇ ਜਾ ਕੇ ਦੋ ਦਲ ਕਰ ਦਿੱਤੇ ਫਿਰ ਇੱਕ ਉੱਤਰੀ ਇਲਾਕੇ ਵੱਲੇ ਗਏ, ਮਗਰ 35,000 ਫੌਜ ਗਿਰਦੇ ਵਿੱਚ ਬਹੁਤੇ ਟ੍ਰੇਨ ਸਿਪਾਹੀ ਹਨ, ਦੋਸਤ ਮੰਦ ਖਾਨ ਦੇ 5 ਪੁੱਤਰ ਵੀ ਹਨ। ਸ਼ਮੀ ਖਾਨ ਲੈ ਕੇ ਜਮਰਾਉਤ ਪਹੁੰਚ ਗਏ, ਉਦਾਲੇ ਘੇਰਾ ਪਾ ਲਿਆ ਹੈ, ਪਹਿਲੀ ਆਣ ਲੱਥਾ ਹੈ। ਦੂਜੇ ਪਾਸੇ ਸਿੱਖਾਂ ਦੀ ਪੁਜੀਸ਼ਨ ਸਮਝੀਏ ਬਾਈ, ਗਵਰਨਰ ਨਿਹਾਲ ਸਿੰਘ ਦੇ ਵਿਆਹ ਉੱਤੇ ਦੂਰ ਦੁਰਾਡੇ ਇਲਾਕੇ ਦੀਆਂ ਬਹੁਤ ਸਾਰੀਆਂ ਫੌਜਾਂ ਅਟਾਰੀ ਪਹੁੰਚੀਆਂ ਹੋਈਆਂ ਹਨ। ਹਰੀ ਸਿੰਘ ਬਿਮਾਰ ਪਿਆ ਹੈ, ਇਸ ਵਾਸਤੇ ਉਹ ਇਸ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ। ਇਹ ਪੇਸ਼ਾਵਰ ਵਿੱਚ ਕੇਵਲ 10,000 ਫੌਜ ਹੈ ਸਿੱਖਾਂ ਦੀ, ਉਤੋਂ 12 ਮੀਲ ਦੂਰ ਜਮਰੌਦ ਦਾ ਕਿਲ੍ਹਾ ਹੈ। ਪਰ ਮਾਨ ਸਿੰਘ ਹੌਸਲਾ ਨਹੀਂ ਹਾਰਿਆ, ਉਸ ਲਈ ਜਮਰੌਦ ਵਿੱਚ 800 ਸਵਾਰ, 200 ਪੈਦਲ, 80 ਗੋਲ ਅੰਦਾਜ਼, ਕੁਝ ਉਹਨਾਂ ਦੀ ਸੇਵਾ ਕਰਨ ਵਾਲੇ ਹੋਰ ਸੇਵਾਦਾਰ, ਤੂੰ ਕੇ ਤਲਵਾਰ ਸਰਦਾਰ ਮਾਨ ਸਿੰਘ, ਸਰਦਾਰ ਅਜੀਤ ਸਿੰਘ ਦਾ ਨਾਮ ਲੈ ਕੇ ਆਪਣੇ ਸਿਪਾਹੀਆਂ ਨੂੰ ਵੰਗਾਰ ਕੇ ਇਉਂ ਕਹਿੰਦਾ ਵਾਰ, ਮਹਿਰਾ ਹੋਏ। ਇਤਿਹਾਸ ਅੰਦਰ ਵੀ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਕਦੇ ਵੀ ਪੁਰਾਣੀਆਂ ਨਹੀਂ ਹੋਇਆ ਕਰਦੀਆਂ, ਸਾਰਾ ਕੌਮ ਨੂੰ ਪ੍ਰੇਰਨਾ ਦਿਆ ਕਰਦੀਆਂ ਹਨ। ਚੰਪੌਰ ਦਾ ਯੁੱਧ, ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਸਿੱਖ ਨੂੰ ਸਦਾ ਵਾਸਤੇ ਅਮਰ ਪਦਵੀ ਪ੍ਰਾਪਤ ਕਰਨ ਲਈ ਪ੍ਰੇਰਦੀ ਰਹੇਗੀ। ਕਿਸੇ ਸਾਹਿਬ ਅਜੀਤ ਸਿੰਘ ਦਾ ਨਾਮ ਸੁਣਿਆ। ਮਾਂ ਸਿੰਘ ਨੇ ਵੰਗਾਰ ਕੇ ਕਿਹਾ, ਖਾਲਸਾ ਜੀ ਦਮਕੌਰ ਦੀ ਕਹਾਣੀ ਬੇਸ਼ੱਕ ਅਸੀਂ ਦੁਹਰਾ ਨਹੀਂ ਸਕਦੇ, ਉਧਰ 40 ਸਿੰਘ ਸਨ ਤੇ ਵੈਰੀ 10 ਲੱਖ ਸਨ, ਪਰ ਅਸੀਂ 1100 ਦੇ ਕਰੀਬ ਹਾਂ, ਵੈਰੀ ਸਭ 35,000, ਵਿਹੜਾ ਕਿਹੜਾ ਵੇਂਦੇ, ਜਿੱਤ ਪ੍ਰਾਪਤ ਕਰਨੀ ਹੈ। ਕਿਸੇ ਅਜੀਤ ਸਿੰਘ ਦਾ ਨਾਮ ਕੰਨਾਂ ਵਿੱਚ ਪਿਆ, ਸਿੰਘਾਂ ਨੇ ਤੁਮੀਆਂ ਤਲਵਾਰਾਂ ਜੈਕਾਰੇ ਬੁਲਾਏ, ਤੱਕੀ ਗੁੰਜਾ ਦਿੱਤੀ, ਆਪਣੇ ਜਰਨੈਲ ਦੇ ਸਾਹਮਣੇ ਇਉਂ ਪ੍ਰਣ ਕਰ ਰਹੇ ਨਾ। ਸਮੀ ਖਾਨ ਅੱਗ ਲੱਗ ਪਈ ਸੋਚਦਾ ਮੈਂ 35,000 ਫੌਜਾਂ ਮਾਰੇ 1,000 ਸਿਪਾਹੀ ਦੇ ਮਾਣ ਉੱਤੇ ਇਹਨਾਂ ਅੱਗ ਦੇ ਗੱਲਾਂ ਕਰ ਰਿਹਾ ਕਹਿਰ ਵਿੱਚ ਆਣ ਕੇ ਕਹਿੰਦਾ ਮਹਾਂ ਸਿੰਘਾ ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਹਾਂ ਗੇਦਰੀ ਸਿਮਨ ਤੋਂ ਪਹਿਲਾਂ ਜਮਰਾਵਤ ਦਾ ਨਿਸ਼ਾਨ ਵੀ ਬਾਕੀ ਰਹਿਣ ਦਿਆਂ ਤਾਂ ਮੁਸਲਮਾਨ ਨਾ ਕਹੀ ਮੈਂ ਕਸਮ ਕੁਰਾਨ ਦੀ ਖਾਵਾਂ ਨਾਲ ਈਮਾਨ ਦੇ ਮੈਂ ਕਰ ਜਮਰਾਵਤ ਦਾ ਟਾਵਾਂ ਖਾ ਕੇ ਉਡਾ ਦਿਆਂ ਮੈਂ ਮਿੱਟੀ ਨਾਲ ਮਿਲਾਵਾਂ ਬਾਲਾ ਸਾੜ ਨੂੰ ਮੈਂ ਬਿਗਨੀ ਤੇ ਹਲਵਾਵਾਂ ਸਾੜਾਂ ਸੌਣੀਆਂ ਮੈਂ ਅੱਗ ਦਲਾਂ ਵਿੱਚ ਲਾਵਾਂ ਤੇਗਾਂ ਬਾਲ ਕੇ ਮੈਂ ਲਹੂ ਦੇ ਦੇ ਨਵਾਵਾਂ ਵੱਡਿਆਂ ਯੋਧਿਆਂ ਮੈਂ ਰੱਤ ਨਾਲ ਗੁਰੂ ਕਰਾਵਾਂ ਆਪਣੀ ਤੇਗ ਦਾ ਮੈਂ ਸਿਰਾਂ ਦੇ ਥੜੇ ਬਣਾਵਾਂ ਪੜਾ ਨਮਾਜ਼ ਪੈ ਮੈਂ ਨਾਮ ਨਿਸ਼ਾਨ ਮਿਟਾਵਾਂ ਜੱਗ ਤੋਂ ਸਿੱਖ ਦਾ ਇਸਲਾਮੀ ਝੰਡੇ ਚੁਲਾਵਾਂ ਵਿੱਚ ਪੰਜਾਬ ਦੇ ਪੋਲੀਟੀਕਲ ਮੁਸਲਮਾਨ ਨੂੰ ਇਹ ਸਦਾ ਹੀ ਸ਼ੌਕ ਰਿਹਾ ਹੈ ਸਾਰੇ ਪੰਜਾਬ ਤੇ ਫਿਰ ਕਬਜ਼ਾ ਕਰਨਾ ਹੈ ਜੇ ਅੱਜ ਵੀ ਪੰਜਾਬ ਬਚ ਗਿਆ ਹੈ ਇਹ ਸਿੱਖਾਂ ਦੀ ਮਿਹਰਬਾਨੀ ਦਾ ਕਾਰਨ ਖੈਰ ਆਪਣੀ ਕਹਾਣੀ ਤੇ ਚਲੀਏ ਬਈ ਤਾਂ ਮਹਾਂ ਸਿੰਘ ਔਰ ਉਹਦੇ ਸਾਥੀ ਬਾਡੀਗਾਰਡ ਇਹ ਲਲਕਾਰਾ ਸੁਣ ਕੇ ਅੱਗੋ ਸ਼ੇਰਾਂ ਵਾਂਗ ਜਵਾਬ ਦੇ ਰਹੇ ਹਰ ਵੇ ਕਹਿ ਸ਼ੇਰਾਂ ਵਾਂਗ ਅਕਾਲੀ ਦੇਣ ਜਵਾਬ ਦਿਓ ਅਸਾਂ ਜਦ ਤੋਂ ਹੋਸ਼ ਸੰਭਾਲੀ ਰਹਿਣਾ ਸਿੱਖਿਆ ਸਾਨੂੰ ਗੁਰ ਦੇ ਬਾਪ ਪਿਆਲੀ ਖੰਡੇ ਧਾਰ ਦੀ ਅਸੀਂ ਰੱਖ ਸਿਰਾਂ ਦੀ ਡਾਲੀ ਬਹੁਤ ਦਿਹਾ ਦੀਏ ਸਾਡੀ ਉਹਨਾਂ ਨਾਲ ਪਿਆਲੀ ਜਾਣ ਮਰਨ ਜੋ ਉੱਥੋਂ ਸੁੱਤੀ ਕਲਾ ਜਗਾਲੀ ਸਾਨੂੰ ਛੇੜ ਕੇ ਅਸੀਂ ਕਾਬਲ ਕਰੀਏ ਖਾਲੀ ਲੋਕ ਇੱਕ ਡੋਬੀਏ ਜੋ ਕਰਨ ਕਵਾਲ ਕਵਾਲੀ ਰੋਣ ਪਠਾਣੀਆਂ ਉਹ ਕਹਿ ਕੇ ਦੂਰ ਨਿਕਾਲੀ ਚੰਡੀ ਸਾਰ ਦੀ ਜੋ ਦਿਨ ਚੜ੍ਹਦੇ ਦੀ ਲਾਲੀ ਤੇਗਾਂ ਚਮਕੀਆਂ ਜੋ ਰਾਤੀ ਬੜੇ ਦੀਵਾਲੀ ਡਿਸ਼ਕਣ ਪਿਘਲੀਆਂ ਰਣ ਦੋ ਦੇਸਾਂ ਦੇ ਵਾਲੀ ਸੀਤ ਲਜੁੱਟ ਪਏ ਨਿਗਾਹਾਂ ਤੇ ਪਈਆਂ ਚੋਟਾਂ ਜੈਕਾਰਿਆਂ ਤੋਂ ਗੂੰਜ ਉੱਠੇ ਦੋਵਾਂ ਪਾਇਆ ਸੁਰ ਮੇ ਮੈਦਾਨ ਵਿੱਚ ਕਿਉਂ ਉਤਰ ਪਏ ਨੇ ਕਿਹਨਾਂ ਦਾ ਦਾ ਯੁੱਧ ਹੋਇਆ ਦੂਸਰੇ ਦਿਨ ਦੀ ਸ਼ਾਮ ਤੱਕ दुश्मन ने जमराव के किले की कबाई चौका पार पा दिता। मुहम्मद अफजल खान अपनी चौवीं फौज लेके अगे बढ़िया इस इरादे नाल कि किले के अंदर दाखिल होके सिखां नाल सुहत कर लिया जाए। पिछे समी खान ने आवाज मार के अटका लिया, कहता देखो अफजल तू सिखां दे सुभा तो जाणू नहीं, सिख तो हफ्ते का मरिया पिया होवे उहदे सराणे खलो के भी बंदा रहेगा तो तलवार उठा के लड़ने तैयार हो जाएगा। याद रख शेर के पुरने में जाकर उसका शिकार करने वाला कदे क्यों वापस नहीं मुड़े, सो इसलिए हमला करना खतरनाक है। हरी सिंह बीमार पे है, मदद कितों आने वाली नहीं, केरा पक्का कर लो दो चार दिन में आपे हथियार सुट देंगे। सिखा के इस पै ने वैरी को हमला नहीं कर दिता रहा। हुण मान सिंह के सामने दो जरूरी काम हैं, एक तो डिगी हुई कंध उसारनी है, उसकी बंगार सुन के बहुत सारे गभरू उठे उन्हें रेत दिया बोरिया और पत्थर तरके रातों रात कंध फिर मुकम्मल कर ली। इस तो भी जरूरी काम से हरी सिंह को यह सारी खबर पहुंचाई जाए। हरी सिंह की बीमारी का कारण पहले दिन मान सिंह ने खबर पहुंचाई नहीं, हुण मजबूरी है। चिट्ठी लिखी कि बंगार के गया कोई एक नौजवान उठे जरा रातों रात चिट्ठी हरी सिंह तक पहुंचाए। एक मुटियार बीबी उठी, कहती वीर जी ये सेवा मैनू बख्शो, इत एक एक सिपाही की लोड़ है, मैं आप ही चिट्ठी पहुंचाऊंगी हाँ। उस लड़की की आवाज सुन के गबरू बोले, कह सरदार साहब कौम दिया बचिया कौम की इज्जत होया करती है, इसनों इकली बाहर जाने की आग्ञा नहीं दी जा सकती, साडे विचों जिसनों हुक्म करो असि इकला जाने तैयार। लड़की के मत्थे से त्योड़ियां पै गई और वो भी टाण के कहती वीर जी इस सेवा तो रोकने को पहला मैं एक गल का जवाब दे लो, जेड़ा अमर तुसा छकया है मैंने भी उही अमर छकाया है जब मेरे नाल कोई धोखा किया गया। जवाब मिलिया भैन जी हो अमर तो ही कलगी तर महाराज जी के खंडे की बख्शिश है, सबन उहे छकाया जाता है। तो कहें ये गल दसो फिर थोड़े अंदर वो अमर से एक एक के अंदर सवा लख नाल लड़नी शक्ति लाया है, मेरे अंदर क्यों नहीं? वो लेखा ना खाओ पै ना करो, हुण मैं वह नहीं रही कि मैं टोले विच लुकी बैठी रहांगी तो मेरी लुट के लै जाएगा। हुण मेरी इज्जत की रखवाली किरपान मेरे गातरे है कि मैनू इकली वेख के कोई बघाड़ वांग चपटिया शेरनी की तरह उसका सीना चीर के रख दिया। कहानी आती है इस लड़की का जन्म हिंदू घराने विच होया, जन्म विआह के डोला नहीं जा रही थी, बिगनी का पठान पिया डोला लुट के लै गया। कबर पहुंची हरी सिंह अग लग उठी उसू अपना जत्था लिया, रात पैन तो पहला जाके मिकनी से छापा मारे उस पठान को कतल किया, उस लड़की को छुड़ा के लिया। हरी सिंह के चरणा से बह के उस बच्ची ने फरियाद की थी, कहने मेरे धर्म पिता एक बार तुसा मेरी इज्जत बचाई, हूं मैनू कोई अजिहा ध्यान दियो कि जब लोड़ पे मैं अपनी इज्जत आप ही बचा लव। मेरा मतलब कहने तो उस बीबी ने उसके पति ने और होर बहुत सारे हिंदुओं ने अमर छकिया। हरी सिंह उस लड़की का नाम हरशरण कौर रखे है, हरशरण कौर उसका मालिक ये मान सिंह के जिसे भी शामिल सन। सो अफरीदना का पेश तार के रातों रात चली है बारह मील हरी सिंह के कोल आन पहुंची। हरी सिंह बीमार पे है, वह दवाई देने वास्ते तैयार है। लड़की ने जाफते बुलाई कि क्या मेरे धर्म पिता पहले चिट्ठी पढ़ लवो फिर जिमें जी आए करो। इसलिए चिट्ठी पढ़ी हरी सिंह ने अंदर पांबड़ पर उठे, हुक्म दिता लियाओ मेरा घोड़ा। ते सुन के वैद ने चरण पकड़ लिया हरी सिंह दे, कहिंदा सरदार साहब आप जी दी पंथ नूं बहुत लोड़ है, इस वास्ते इस बीमारी की हालत विच मैं आप जी नूं जान की आग्ञा नहीं दे सकदा। पते ते पूरी पाके हरी सिंह ने कहा वैद जी पंथ नूं मेरी लोड़ है और उसकी लोड़ पूरी करने वास्ते ते जा रहा हां। वैद ने कहा महाराज मेरा यह मतलब नहीं सी, आपकी जिंदगी खतरे में है इस वास्ते नहीं जा सकते। अगे नो रोह विच बोलिया हरी सिंह, कहिंदा देखो वैद जी जे मेरी कौम ज्यौंदी रही मेरा पंथ आजाद रहा जिथे मेरा खून का खतरा भी डुलेगा उथे नवा हरी सिंह पैदा हो जाएगा, पर जे कौम गुलाम हो गई हजारां लखां हरी सिंह भी होणगे कार की पुतली वहां किसी के इशारे से नचने वास्ते रह जाएंगे। लियाओ मेरा घोड़ा मैं जावांगा। अर्ज रख रकाबे पैर सिंह घोड़े से चढ़िया, सिर तो पैर तीर को लोहे नाल मरिया, दो तारा फौलाद अस खंडा खड़िया जिन्हों कर मेहनत उस्तादा खड़िया उसकी पान जाई सहर भी तिरत मंगे खड़िया उस एक तो दो कर छड़िया जो अगे अड़िया उस वे पेशावर में केवल 10,000 फौज है खालसे की मार के निगारिया ने चोटा रातों रात हरी सिंह और फौज रवाना हो तुरी कि सूर करण वाला थी जैसिंह जा जयकारे छे हरी सिंह की आवाज इनी तमे वाली थी या तो रोब नाल गगदा सी मीलां तक पहाड़ियां गूंज उठिया कर दिया सन जानिया लड़ाई शुरू दे कर दी थी है ताला बोल देता है आमो सामने दोवें पासिया के योधे रण के लहू की होली खेड रहे हैं अर्ज है रण की तेगा इस तरह तेगा ते खड़कन जो आपस बिगड़ियां खह खे के कड़कन लगे अग बरोंद नूं पै भांबड़ भड़कन धरती उत्ते सूर में सदमी इं फड़कन यो थर अंदर मछलियां तो सीने धड़कन तीर तानिया वांग पै छाती विच रड़कन टीपी खून बुझाओं दे वो दिल दी सड़कन लड़द्या लड़द्या हरी सिंह उस मोर्चे ते जा पहुंचे जिते शम्मी खान लड़ रहे मंगार के जा देखो शम्मी खान तू अपनिया फौजा का जरनैल है मैं अपनिया फौजा का जरनैल हाँ आपस एक दो हथ करके वेख लीए बगाने पुत्र क्यों डा डा के मरवाओ ने मैं तेनों पहल का हक देना हाँ क्योंकि हरी सिंह जली हुई तलवार खाली कदे मुड़ी ही नहीं, तेरे दिल दिया दिल विच ना रह जा। मैं इना वादा भी करता हां कि तू मैनू जित गया सिख पेशावर चढ़ के अड़कों बाहर चले जाएंगे। जे तू हार गयो मैनू किसे वादे की लोड़ ही नहीं, जेड़े तेनू ज्योंदे नू छड़ के नसे जा रहे ने तेथों पिछे लोस कोल कौन खलोन लगा है। गेहो मंगार सोनी अग लग उठिए पठान बच्चे नू, तू के समी खान तलवार सरदार हरि सिंह नरोए ते इक वार करदा भाई। समी खान ने ऐसी ने दो में रोक ले खान का मन डोर गया। तीजी बार नाले मरदे जे जी नाल तलवार सुटी नाले घोड़े की वाह पछाण मोड़ी। हरि सिंह ने कहा मित्र आयो धनी ना जे शरीफ प्रहारी कर भाजी कलिए मगरों न्योंदरा भी उड़ीक देना चाहिए। तीन बार तू किते ने एक ज्यादा ज्यादा खालसा भी लाईदा, तू के तलवार वार करता सरदार हरि सिंह और समी खान घोड़ियों थले सड़ लेंदा।
Yeah.
ਸ਼ਮੀ ਖਾਨ ਨੇ ਥੋੜਾ ਸੰਜੋਹ ਪਹਿਨੀ ਹੋਈ ਸੀ, ਉਹਦੇ ਮਨ ਵਿੱਚ ਮਾਣ ਸੀ ਕਿ ਇੱਥੇ ਤਲਵਾਰ ਕਰੇਗੀ ਕੀ, ਪਰ ਉਹਨੂੰ ਇਹ ਪਤਾ ਨਹੀਂ ਸੀ ਕਿ ਤਲਵਾਰ ਸਰਦਾਰ ਹਰੀ ਸਿੰਘ ਨਰੂਏ ਦੀ ਜਾਣ ਪੈਣੀ। ਸ਼ਿਵਕੀ ਚੰਡੀ ਸਿੰਘ ਨੇ ਜ਼ਰਾ ਹੱਥੇ ਲਾ ਕੇ ਉਸ ਬੱਕਰ ਦੀ ਫੌਲਾਦ ਦਾ ਰੱਥ ਪੀਤੀ ਜਾ ਕੇ ਘੋੜੇ ਉੱਤੋਂ ਸੁੱਟ ਲਿਆ ਥੱਲੇ ਪਟਕਾ ਕੇ। ਸੰਜੋਹ ਚੀਰ ਕੇ 6 ਇੰਚੀਆਂ ਅੰਦਰ ਧੱਸ ਗਈ ਹੈ ਤਲਵਾਰ। ਸ਼ਮੀ ਖਾਨ ਧਰਤੀ ਤੇ ਆਣ ਪਏ, ਦਿਖਦਿਆਂ ਫਿਰ ਵਾਰ ਬਚਾਇਆ, ਕਹਿੰਦਾ ਸਰਦਾਰ ਹਰੀ ਸਿੰਘ ਮਰਦੇ ਚਰਨੀ ਦੇ ਗਾਹਾਂ ਆਪੇ ਰੱਖਿਆ ਕਰੇ। ਹਰੀ ਸਿੰਘ ਕਹਿੰਦਾ ਸ਼ਮੀ ਖਾਨ ਇਹਨਾਂ ਕਾਇਰ ਸਾਬਤ ਹੋਇਆ, ਮੌਤ ਤੋਂ ਡਰ ਗਿਆ। ਹਰੀ ਸਿੰਘ ਡਿੱਗੇ ਪਏ ਵੈਰੀ ਉੱਤੇ ਕਦੇ ਵਾਰ ਨਹੀਂ ਕਰਿਆ ਕਰਦਾ, ਨਾ ਨਸੇ ਜਾਦੇ ਉਹਨੇ ਇੱਥੇ ਉੱਤੇ ਕਦੇ ਵਾਰ ਕਰਿਆ ਕਰਦਾ, ਆਪਣੀ ਜਾਨ ਬਚਾ ਲੈ। ਸ਼ਮੀ ਖਾਨ ਦੇ ਸਾਥੀਆਂ ਨੇ ਇੰਨੀ ਹਿੰਮਤ ਕੀਤੀ, ਜ਼ਖਮੀ ਜਰਨੈਲ ਨੂੰ ਉਠਾ ਕੇ ਮੈਦਾਨ ਵਿੱਚੋਂ ਨਸ ਉੱਠੇ। ਖਾਲਸਾ ਜੋਸ਼ ਵਿੱਚ ਜਾਣ ਕੇ ਉਹਨਾਂ ਦੇ ਮਗਰ ਪਏ। ਕਦੇ ਨਹੀਂ ਵੀ ਚਾਹੁੰਦਾ ਹਰੀ ਸਿੰਘ ਕਿ ਨਸੇ ਜਾਂਦੇ ਵੈਰੀ ਦਾ ਪਿੱਛਾ ਕੀਤਾ ਜਾਏ। ਯੁੱਧ ਨੀਤੀ ਨੂੰ ਸਮਝਣ ਵਾਲੇ ਇਸ ਗੱਲ ਨੂੰ ਮੰਨਣਗੇ ਕਿ ਪਿੜ ਛੱਡ ਕੇ ਮੈਦਾਨ ਵਿੱਚੋਂ ਨਸ ਉੱਠੇ ਵੈਰੀ, ਉਹਦਾ ਪਿੱਛਾ ਨਿਕਲਣਾ ਚਾਹੀਦਾ। ਇਸ ਵਾਸਤੇ ਆਪਣੀ ਫੌਜ ਨੂੰ ਰੋਕਣ ਵਾਸਤੇ ਹਰੀ ਸਿੰਘ ਦਰਾ ਖੈਬਰ ਦੇ ਅੰਦਰ ਚਲਿਆ ਗਿਆ। ਸੁਰਤਮਲ ਪਹਾੜੀ ਦੇ ਕੋਲ ਪਾਸੇ ਦੇ ਲੁਕੇ ਹੋਏ 2 ਪਠਾਣਾਂ ਨੇ ਗੋਲੀਆਂ ਚਲਾਈਆਂ। ਇੱਕ ਹਰੀ ਸਿੰਘ ਦੀ ਛਾਤੀ ਵਿੱਚ ਲੱਗੀ, ਇੱਕ ਪੇਟ ਵਿੱਚ ਲੱਗੀ। ਹੁਣ ਸੋਚਦਾ ਹਰੀ ਸਿੰਘ ਜੇ ਮੈਂ ਇੱਥੇ ਵੈਰੀ ਦੇ ਸਾਹਮਣੇ ਡਿੱਗ ਪਿਆ, ਜੋ ਮੇਰਾ ਪੈ ਦੁਸ਼ਮਣ ਦੇ ਮਨ ਤੇ ਬਣਿਆ ਹੋਇਆ ਉਹ ਉੱਠ ਜਾਏਗਾ। ਯਾਦ ਰੱਖੋ ਖਾਲਸਾ ਜੀ, ਕੌਮਾਂ ਦਾ ਬਣਿਆ ਹੋਇਆ ਪੈ ਹੀ ਉਹਨਾਂ ਦੀ ਜਿੱਤ ਦਾ ਸਭ ਤੋਂ ਵੱਡਾ ਸਾਧਨ ਹੋਇਆ ਕਰਦਾ ਹੈ। ਫੌਜ ਨੂੰ ਵਾਪਸ ਮੁੜਨ ਦਾ ਹੁਕਮ ਦੇ ਕੇ ਹਟ ਬੰਨ ਲਏ ਹਰੀ ਸਿੰਘ ਨੇ। ਜਮਰੌਲ ਦੇ ਕਿਲੇ ਵਿੱਚ ਵਾਪਸ ਆ ਗਏ। ਸਾਰੇ ਜਰਨੈਲ ਸਾਹਮਣੇ ਖਲੋਤੇ ਨੇ ਉਸਦੇ, ਪਲੋ ਪੈਲ ਜੋਸ਼ ਕਰਦੀ ਚਲੀ ਜਾ ਰਹੀ। ਤਾਂ ਅੱਗੇ ਵਧਿਆ ਸਰਦਾਰ ਮਾਹ ਸਿੰਘ, ਸਿਰ ਝੁਕਾ ਕੇ ਕਹਿੰਦਾ ਬਜ਼ੁਰਗਵਾਰ, ਅਸੀਂ ਵੇਖ ਰਹੇ ਹਾਂ ਕਿ ਹੁਣ ਸਾਡਾ ਔਰ ਤੁਹਾਡਾ ਵਿਛੋੜਾ ਸਦੀ ਵੀ ਪੈਣ ਵਾਲਾ ਹੈ। ਜੇ ਹੁਕਮ ਕਰੋ ਕਿਸ ਵੇਲੇ ਜੋਤ ਵਿੱਚ ਜੋਤ ਮਿਲ ਜਾਏ, ਆਪਦੀ ਅਰਥੀ ਉਠਾ ਕੇ ਵਾਪਸ ਗੁਜਰਾਂ ਵਾਲੇ ਲੈ ਜਾਈਏ, ਸ਼ਾਹੀ ਠਾਠ ਨਾਲ ਉੱਥੇ ਆਪ ਜੀ ਦਾ ਅੰਤਮ ਸੰਸਕਾਰ ਕੀਤਾ ਜਾਏਗਾ। ਇਹ ਗੱਲ ਸੁਣ ਕੇ ਹਰੀ ਸਿੰਘ ਦੇ ਮੱਥੇ ਤੇ ਚੌੜੀ ਪੈ ਗਈ ਤੇ ਕਹਿਣ ਲੱਗਾ, ਮਾਹ ਸਿੰਘ, ਸੂਰਮਿਆਂ ਦੀ ਅੰਤਮ ਖਾਸ ਕੀ ਹੁੰਦੀ ਹੈ, ਤੂੰ ਅਜੇ ਇਸ ਗੱਲ ਨੂੰ ਸਮਝ ਨਹੀਂ ਸਕਿਆ। ਜਨਮਿਆਂ ਸਾਂ ਗੁਜਰਾਂ ਵਾਲੇ ਵਿੱਚ, ਸਾਰੀ ਜ਼ਿੰਦਗੀ ਦੀ ਮੰਜ਼ਲ ਤੈਅ ਕਰਕੇ ਇਹ ਜਮਰੌਲ ਦੇ ਕਿਲੇ ਵਿੱਚ ਪਹੁੰਚਿਆ ਹਾਂ। ਮਰ ਮਰ ਕੇ ਪਹੁੰਚਦੇ ਹੈ ਮੁਸਾਫਰ ਕੌਮ ਜੀ, ਮੌਤ ਕੇ ਮੰਜ਼ਲ ਕੇ ਗਦਬ ਕੀ ਭਾਰੀ ਹੈ। ਮੇਰੀ ਲੋਥ ਉਠਾ ਕੇ ਤੁਰੇਗਾ, ਵੈਰੀ ਉਂਗਲਾਂ ਉਠਾ ਉਠਾ ਕੇ ਇਸ਼ਾਰੇ ਕਰਨਗੇ, ਉਹ ਹਰੀ ਸਿੰਘ ਨਸਿਆ ਚਲਾ ਜਾ ਰਹੇ। ਸਾਰੀ ਉਮਰ ਕਿਸਨੇ ਦੁਸ਼ਮਣ ਨੂੰ ਕੱਢ ਨਹੀਂ ਵਿਖਾਈ, ਮਰਨ ਦੇ ਬਾਅਦ ਵੀ ਮੇਰੀ ਕੰਢ ਦੁਸ਼ਮਣ ਵੱਲੇ ਨਾ ਕਰੇ। ਮੇਰੀ ਅੰਤਮ ਰੇਜ ਕੀ ਹੈ, ਮੇਰਾ ਕਿਲਾ ਸੰਘਾਸੜ ਆਖਰੀ ਵਿੱਚ ਕਿਲੇ ਬਣਾਉਣਾ, ਜਮਰਾਉ ਦੇ ਕਿਲੇ ਉੱਥੇ ਹਰੀ ਸਿੰਘ ਦੀ ਸਵਾਲ ਹੈ। ਇਸ਼ਕ ਮਜ਼ਾਜੀ ਵਿੱਚ ਮਜਨੂੰ ਦਾ ਬਹੁਤ ਉੱਚਾ ਦਰਜਾ ਮੰਨਿਆ ਜਾਂਦਾ। ਉਸਨੇ ਆਪਣੀ ਅੰਤਮ ਖਾਸ ਪ੍ਰਗਟ ਕੀਤੀ, ਮਰਦੀ ਵਾਰ ਕਿਹਾ ਮੀਏ ਮਜਨੂੰ, ਮੇਰਾ ਇੱਕ ਸਵਾਲ ਮੰਨੇ ਆਇਓ, ਲੋਕਾਂ ਦਾ ਮੂੰਹ ਕਾਹਵੇ ਵੱਲੇ ਮੇਰੇ ਲੈਲਾ ਵੱਲ ਕਰੇ ਆਇਓ। ਮੁਸਲਮਾਨ ਮਰਨ ਦੇ ਬਾਅਦ ਦਫਨਾਏ ਜਾਣ ਵੇਲੇ ਉਹਦਾ ਮੂੰਹ ਕਾਹਵਾ ਸ਼ਰੀਫ ਵੱਲੇ ਕੀਤਾ ਜਾਂਦਾ। ਮਜਨੂੰ ਕਹਿੰਦਾ ਮੇਰੇ ਨਾਲ ਐਸਾ ਨਾ ਕਰਿਓ, ਮੇਰਾ ਮੂੰਹ ਮੇਰੇ ਮਿੱਤਰ ਦੇ ਘਰ ਵੱਲੇ ਕਰਿਓ। ਪ੍ਰਭੂ ਦਾ ਪੁਜਾਰੀ ਭਗਤ ਕਬੀਰ ਜੀ, ਜਿਤਨਾ ਮਜਨੂੰ ਦਾ ਆਸ਼ਕਾਂ ਵਿੱਚ ਉੱਚਾ ਸਥਾਨ ਹੈ, ਕਬੀਰ ਜੀ ਦਾ ਵੀ ਭਗਤਾਂ ਵਿੱਚ ਉਹਨਾਂ ਹੀ ਉੱਚਾ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਭਗਤਾਂ ਨਾਲੋਂ ਵਧੇਰੇ ਬਾਣੀ ਕਬੀਰ ਜੀ ਦੀ ਹੈ, ਔਰ ਉਹਨਾਂ ਦਾ ਸਿਧਾਂਤ ਵੀ ਸਿੱਖੀ ਨਾਲ ਬਹੁਤ ਮਿਲਦਾ ਹੈ। ਤਾਂ ਉਹਨਾਂ ਨੇ ਅੰਤਮ ਇੱਛਾ ਪ੍ਰਗਟ ਕੀਤੀ, ਕਬੀਰ ਮੋਏ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੇ ਕੌਣ ਹੈ, ਬੜਾ ਹਮਾਰੇ ਬਾਰ। ਭਗਤੀ ਦਾ ਪੁਜਾਰੀ ਹੈ, ਕਹਿੰਦਾ ਹੈ ਕਿ ਮੇਰੀ ਮੌਤ ਮੇਰੇ ਪਿਆਰੇ ਦੇ ਪ੍ਰਭੂ ਦੇ ਦੁਆਰੇ ਤੇ ਹੋਵੇ, ਮਰਦੇ ਬਾਅਦ ਵੀ ਉਸਦੀ ਨਜ਼ਰ ਪੈ ਜਾਏ ਤੇ ਮੈਂ ਬਖਸ਼ਿਆ ਜਾਵਾਂਗਾ। ਹਰੀ ਸਿੰਘ ਤਲਵਾਰ ਦਾ ਪੁਜਾਰੀ ਹੈ, ਉਹਦੀ ਇੱਛਾ ਹੈ ਮੇਰਾ ਸ਼੍ਰੀ ਸਿੰਘਾਸਨ ਆਖਰੀ ਵਿੱਚ ਕਿਰੇ ਬਣਾਉਣਾ, ਮੇਰਾ ਮੂੰਹ ਕਾਬਲ ਵੱਲ ਰੱਖਣਾ ਜਾਂ ਲੰਬੂ ਲਾਉਣਾ, ਇੱਕ ਨੀਤੀ ਦੀ ਚੀਜ਼ ਸਮਝੋ ਬਾਈ। ਜਿਨ੍ਹਾਂ ਦੋ ਮੁਲਕਾਂ ਦੀ ਆਪਸ ਵਿੱਚ ਹੱਦ ਮਿਲਦੀ ਹੋਵੇ ਉਹਨਾਂ ਦੀ ਦੋਸਤੀ ਤੇ ਕਦੇ ਵੀ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਪਰ ਜੇ ਵਿਚਕਾਰ ਤੀਸਰਾ ਮੁਲਕ ਆ ਜਾਏ ਤਾਂ ਉਹਦੇ ਦੋਵੇਂ ਪਾਸੇ ਵਸਣ ਵਾਲੇ ਮੁਲਕਾਂ ਦੀ ਆਪਸ ਵਿੱਚ ਮੁਹੱਬਤ ਹੋ ਸਕਦੀ ਹੈ। ਉਦੋਂ ਅਫਗਾਨਿਸਤਾਨ ਔਰ ਖਾਲਸਾ ਰਾਜ ਆਪਸ ਵਿੱਚ ਦੁਸ਼ਮਣ ਸਨ, ਅੱਜ ਉਹ ਮਿੱਤਰਚਾਰੀ ਵਿੱਚ ਬਦਲ ਗਏ। ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਾਂ, ਹਰੀ ਸਿੰਘ ਕਹਿ ਰਿਹਾ ਹੈ ਮੇਰਾ ਸਿਖਾ ਸਿੰਘਾਸਨ ਆਖਰੀ ਵਿੱਚ ਕਿਲੇ ਬਣਾਉਣਾ, ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲੰਬੂ ਲਾਉਣਾ, ਕਿਉਂ ਦੁਸ਼ਮਣ ਤੋਂ ਨਹੀਂ ਸਿੱਖਿਆ ਮੈਂ ਮੂੰਹ ਪਵਾਉਣਾ, ਮੇਰਾ ਹੱਥੀ ਖੰਡਾ ਪਰਖਿਆ ਮੇਰੇ ਨਾਲ ਟਿਕਾਉਣਾ, ਕਿਉਂ ਸ਼ਸਤਰ ਬਾਝੋਂ ਸੂਰਮੇ ਕੰਮ ਕਿਹੜੇ ਆਉਣਾ, ਕਰ ਨਿਕਲਣ ਲਾਟਾਂ ਚਿਹਾ ਤੋਂ ਤੁਸਾਂ ਨਹੀਂ ਘਬਰਾਉਣਾ, ਮੇਰਾ ਨਾਂ ਲੈ ਲੈ ਵਿੱਚ ਜੰਗ ਦੇ ਰਣਜੀਤ ਵਜਾਉਣਾ, ਮੇਰੇ ਲਹੂ ਵੀ ਝੰਡਾ ਰੰਗ ਕੇ ਮੈਦਾਨ ਚ ਲਾਉਣਾ, ਪਰੇਸ਼ਾਨ ਉਸ ਦੀ ਆਵਾਜ਼ ਤੇ ਖੰਡਾ ਖੜਕਾਉਣਾ, ਮੈਂ ਨਾਲ ਤੁਹਾਡੇ ਹੋਵਾਂਗਾ ਨਹੀਂ ਦਿਲੋਂ ਕਢਾਉਣਾ, ਤੁਸਾਂ ਰੰਗ ਚ ਜਾ ਕੇ ਪੈਰ ਨਹੀਂ ਪਿੱਛੇ ਪਰਤਾਉਣਾ, ਇਹ ਝੰਡਾ ਗਹਿਰਾ ਸਾਹਮਣੇ ਨਹੀਂ ਕਦੇ ਝੁਲਾਉਣਾ, ਰਹਿ ਸਿੱਖੀ ਝੰਡਾ ਝੂਲਦਾ ਉੱਚਾ ਆਸਮਾਨ ਨੀ, ਰਹਿ ਡੰਕਾ ਵਗਦਾ ਪੰਥ ਦਾਦਿਕ ਦੋਈ ਜਹਾਨੀ, ਤੇ ਰਾਜ ਖਾਲਸਾ ਕਾਇਮ ਰਹਿ ਨਹੀਂ ਜਿਸਦਾ ਸਾਨੀ, ਤਸੀਧਰ ਸਮਝਿਓ ਤਸੀਧਰ ਸਸਰੀ ਸਮਝਿਓ ਮੇਰੀ ਕੁਰਬਾਨੀ, ਇਹ ਹੈ ਉਹ ਸਦਾ ਜਿੱਤਾਂ ਪ੍ਰਾਪਤ ਕਰਨ ਵਾਲੇ ਬਲਵਾਨ ਯੋਧੇ ਸਰਦਾਰ ਹਰੀ ਸਿੰਘ ਨਲਵੇ ਦੀ ਵਾਰ।